ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਗੁਰਮੁਖ ਅੰਤਰ ਸਾਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤਵੈ ਨਾਮ ਪੜੈ ਨਾਮ ਰਹੈ ਲਿਵ ਲਾਏ ਗੁਰਮੁਖ ਅੰਤਰ ਸਾਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤਵੈ ਨਾਮ ਪੜੈ ਨਾਮ ਰਹੈ ਲਿਵ ਲਾਏ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ ਸਤਿਗੁਰ ਮਿਲਿਆ ਨਾਮ ਉਪਜੈ ਤਿਸ ਨਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਏ ਸਤਿਗੁਰ ਮਿਲਿਆ ਨਾਮ ਉਪਜੈ ਤਿਸ ਨਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗਾ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਧੰਨਤਾ ਦੇ ਯੋਗ ਹੋ ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਤੋਂ ਪਹਿਲਾਂ ਕੁਝ ਕੁ ਮਿੰਟ ਆਪਾਂ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਕਰਨੇ ਹਨ ਜਿਨ੍ਹਾਂ ਨੇ ਸੱਚ ਧਰਮ ਦੇ ਉੱਪਰ ਦ੍ਰਿੜਤਾ ਦਾ ਪਹਿਰਾ ਦਿੰਦਿਆਂ ਹੋਇਆਂ ਜੂਨ 1984 ਨੂੰ ਸ਼ਹਾਦਤ ਦਾ ਜਾਮ ਪੀਤਾ। ਸਮੇਂ ਦੀਆਂ ਸਰਕਾਰਾਂ ਨੇ ਉਹ ਰੂਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੋਂ ਹਮੇਸ਼ਾ ਹੀ ਸੱਚ ਦੀ ਆਵਾਜ਼ ਬੁਲੰਦ ਹੁੰਦੀ ਹੈ ਜਿੱਥੋਂ ਹਮੇਸ਼ਾ ਹੀ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਜਾਂਦਾ ਰਿਹਾ ਹੈ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਉਸ ਸਰਬ ਸਾਂਝੀ ਵਾਲਤਾ ਦੇ ਕੇਂਦਰ ਦੇ ਉੱਪਰ ਸਮੇਂ ਦੀਆਂ ਸਰਕਾਰਾਂ ਨੇ ਹਮਲਾ ਕੀਤਾ, ਜਿੱਥੇ ਸੰਤ ਜਰਨੈਲ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀਆਂ ਨੇ ਸ਼ਹਾਦਤ ਦਾ ਜਾਮ ਪੀਤਾ। ਉੱਥੇ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਛੇ ਜੂਨ ਨੂੰ ਉਹ ਦਿਹਾੜਾ ਆ ਰਿਹਾ ਹੈ। ਐਸੇ ਸ਼ਹੀਦਾਂ ਦੀ ਬਾਬਤ ਧੰਨ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਨ ਹਨ। ਧੰਨ ਜੀਓ ਤੇਹ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜਿੱਦ ਵਿਚਾਰੈ, ਦੇਹ ਅਨਿਤ ਨ ਨਿਤ ਰਹੈ, ਜਸ ਨਾਵ ਚੜੈ ਭਵ ਸਾਗਰ ਤਾਰੈ, ਧੀਰਜ ਧਾਮ ਬਣਾਏ ਇਹ ਤਨ, ਬੁੱਧ ਸਿਉ ਦੀਪਕ ਜਿਉ ਉਜਿਆਰੈ, ਗਿਆਨੈ ਕੀ ਬਡਨੀ ਮਨੋ ਹਾਥ ਲੈ, ਕਾਤੁਰਤਾ ਕੁਤਵਾਰ ਬੁਹਾਰੈ। 7 ਤਰੀਕ ਨੂੰ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਥ, 5 ਗੁਰਦੇਵ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵੀ ਸ਼ਹੀਦੀ ਦਿਹਾੜਾ ਆ ਰਿਹਾ ਹੈ। ਉਸ ਸੰਬੰਧ ਦੇ ਵਿੱਚ ਵੀ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਜੀ ਵਿਖੇ ਵੀ ਗੁਰ ਇਤਿਹਾਸ ਦੀ ਸ਼ਹੀਦੀ ਪ੍ਰਸੰਗਾਂ ਦੀ ਲੜੀਵਾਰ ਕਥਾ ਸ਼ਾਮ ਨੂੰ 5:00 ਚੱਲ ਰਹੀ ਹੈ। ਜੋ ਕੋਈ PTC ਸਿਮਰਨ ਦੇ ਰਾਹੀਂ ਸੰਗਤਾਂ ਘਰਾਂ ਦੇ ਵਿੱਚ ਵੀ ਸਰਵਣ ਕਰ ਰਹੀਆਂ ਹਨ। ਪਾਤਸ਼ਾਹ ਜੀ ਤਤੀਆਂ ਤਵੀਆਂ ਦੇ ਉੱਪਰ ਬੈਠ ਕੇ ਪਰਮੇਸ਼ਰ ਦੇ ਭਾਣੇ ਦੇ ਵਿੱਚ ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਐਸੇ ਪਾਵਨ ਸ਼ਬਦ ਜਿਹੜੇ ਸਨ ਸਤਿਗੁਰਾਂ ਨੇ ਉਚਾਰਨ ਕੀਤੇ। ਸਾਧ ਸੰਗਤ ਜੀ ਜਹਾਂਗੀਰ ਨੇ ਪੁੱਛਿਆ ਸੀ ਕਿ ਪਾਤਸ਼ਾਹ ਜੀ ਦੱਸਣਾ ਕਰੋ, ਹਿੰਦੂ ਮਹਾਨ ਹੈ ਕਿ ਤੁਰਕ ਮਹਾਨ ਹੈ? ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉੱਥੇ ਸ਼ਬਦ ਉਚਾਰਨ ਕੀਤਾ ਸੀ ਰਾਮਕਲੀ ਰਾਗ ਦੇ ਅੰਦਰ। ਇਹੀ ਸਵਾਲ ਮੱਕੇ ਦੇ ਹਾਜ਼ੀਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਪੁੱਛਿਆ ਸੀ। ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਉਹਨਾਂ ਨੇ ਸ਼ਬਦ ਉਚਾਰਨ ਕੀਤਾ ਰਾਮਕਲੀ ਮਹੱਲਾ 5, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਹੇ। ਐ ਬਾਦਸ਼ਾਹ, ਕੋਈ ਰਾਮ ਰਾਮ ਆਖਦਾ ਹੈ, ਕੋਈ ਅੱਲਾ ਅੱਲਾ ਆਖਦਾ ਹੈ, ਇਹ ਸਾਰੇ ਪਰਮਾਤਮਾ ਦੇ ਨਾਮ ਹਨ। ਜਿਸ ਤਰ੍ਹਾਂ ਵਿਦਵਾਨ ਪੁਰਸ਼ ਉਦਾਹਰਣ ਦਿਆ ਕਰਦੇ ਹਨ ਕਿ ਸੂਰਜ ਨੂੰ ਕੋਈ ਸੂਰੀਆ ਕਹਿ ਦੇਵੇ, ਸੂਰਜ ਕਹਿ ਦੇਵੇ, ਸੰਨ ਕਹਿ ਦੇਵੇ, ਇੱਕ ਹੀ ਗੱਲ ਹੈ। ਇਸੇ ਤਰ੍ਹਾਂ ਪਰਮਾਤਮਾ ਨੂੰ ਭਾਵੇਂ ਕੋਈ ਅੱਲਾ ਕਹਿ ਦੇਵੇ, ਭਾਵੇਂ ਕੋਈ ਰਾਮ ਕਹਿ ਦੇਵੇ, ਭਾਵੇਂ ਕੋਈ ਵਾਹਿਗੁਰੂ ਕਹਿ ਦੇਵੇ, ਇਹ ਵੱਖਰੇ ਵੱਖਰੇ ਪਰਮਾਤਮਾ ਦੇ ਨਾਮ ਹਨ। ਭਾਵ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਹਾਂਗੀਰ ਦੀ ਤਸੱਲੀ ਕਰਾ ਦਿੱਤੀ ਸੀ, ਪਰ ਪਾਵਨ ਸਤਿਗੁਰਾਂ ਦੇ ਗੁਰਬਾਣੀ ਦੇ ਬਚਨ ਹਨ ਕਿ ਇਹੋ ਜਿਹੇ ਲੋਕਾਂ ਦੀ ਘੱਟ ਹੀ ਤਸੱਲੀ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਸੱਚ ਸੁਣਨਾ ਨਹੀਂ ਆਉਂਦਾ, ਉਹਨਾਂ ਨੂੰ ਸੱਚ ਵੇਖਣਾ ਨਹੀਂ ਆਉਂਦਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨ ਸੁਣਈ ਬਹੁ ਰੋਲ ਕਚੋਲਾ। ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਚੰਦੂ ਜਿਹੜਾ ਸੀ ਉਹ ਆਪਣੀ ਹਵੇਲੀ ਦੇ ਵਿੱਚ ਲੈ ਜਾਂਦਾ ਹੈ, ਬਹੁਤ ਸਾਰੇ ਤਸੀਹੇ ਦਿੱਤੇ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਸ਼ਾਂਤ ਸਰੂਪ ਬੜੀ ਸ਼ਾਂਤੀ ਦੇ ਨਾਲ ਇਹ ਸਾਰੇ ਤਸੀਹਿਆਂ ਨੂੰ ਝੱਲਦੇ ਹਨ। ਉਹ ਪਾਵਨ ਪਵਿੱਤਰ ਦਿਹਾੜਾ ਵੀ ਸਾਧ ਸੰਗਤ ਜੀ ਆਉਣ ਵਾਲੇ ਦਿਨਾਂ ਦੇ ਵਿੱਚ 7 ਤਰੀਕ ਨੂੰ ਆ ਰਿਹਾ ਹੈ। ਆਓ ਜੋ ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਆਪਾਂ ਨੂੰ ਪ੍ਰਾਪਤ ਹੋਇਆ ਹੈ, ਉਸ ਦੀ ਵਿਚਾਰ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਚੌਥਾ, ਗੁਰਮੁਖ ਅੰਤਰ ਸ਼ਾਂਤ ਹੈ, ਮਨ ਤਨ ਨਾਮ ਸਮਾਏ।
ਸਤਿ ਸੰਗਤ ਜੀ, ਇਹ ਸੋਰਠ ਦੀ ਵਾਰ ਦੇ ਅੰਦਰ 27ਵਾਂ ਸ਼ਬਦ ਹੈ, ਸਲੋਕ ਵੀ ਅਤੇ ਪੌੜੀ ਵੀ। ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਸ਼ਬਦ ਦੀ ਆਰੰਭਤਾ ਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜੋ ਗੁਰਮੁਖ ਹੈ ਉਸ ਦੇ ਅੰਦਰ ਹਮੇਸ਼ਾ ਸ਼ਾਂਤੀ ਬਣੀ ਰਹਿੰਦੀ ਹੈ, ਉਸ ਦੇ ਮਨ ਦੇ ਵਿੱਚ ਉਸ ਦੇ ਤਨ ਦੇ ਵਿੱਚ ਪਰਮਾਤਮਾ ਦਾ ਨਾਮ ਸਮਾਇਆ ਰਹਿੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਜਿਸ ਤਰ੍ਹਾਂ ਗੁਰਮੁਖ ਦੇ ਲੱਛਣ ਦੱਸੇ ਹਨ, ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹਾਂਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਾ ਵੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ, ਗੁਰਸੇਵਾ ਫਲ ਸੁਫਲ ਫਲੰਦੇ। ਉਹਨਾਂ ਦੇ ਜੀਵਨ ਦੇ ਵਿੱਚ ਅੰਮ੍ਰਿਤ ਵੇਲਾ ਹੁੰਦਾ ਹੈ, ਉਹਨਾਂ ਦੇ ਜੀਵਨ ਦੇ ਵਿੱਚ ਗੁਰਬਾਣੀ ਦਾ ਜਾਪ ਹੁੰਦਾ ਹੈ, ਉਹਨਾਂ ਦੇ ਜੀਵਨ ਦੇ ਵਿੱਚ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਹੁੰਦਾ ਹੈ। ਇਹ ਗੁਰਮੁਖ ਦੀਆਂ ਨਿਸ਼ਾਨੀਆਂ ਦੱਸੀਆਂ ਹਨ। ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਇੱਥੇ ਫਰਮਾ ਰਹੇ ਹਨ ਕਿ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਦੇ ਤਨ ਦੇ ਵਿੱਚ ਨਾਮ ਸਮਾਇਆ ਹੋਇਆ ਹੁੰਦਾ ਹੈ, ਕਿਉਂਕਿ ਜੋ ਮਨ ਦੇ ਵਿੱਚ ਹੁੰਦਾ ਹੈ ਉਹ ਤਨ ਦੇ ਤਲ ਦੇ ਉੱਪਰ ਪ੍ਰਗਟ ਹੁੰਦਾ ਹੈ, ਅਤੇ ਜੋ ਤਨ ਦੇ ਤਲ 'ਤੇ ਪ੍ਰਗਟ ਹੁੰਦਾ ਹੈ ਉਹ ਮਨ ਦੇ ਵਿੱਚ ਮੌਜੂਦ ਹੁੰਦਾ ਹੈ। ਜਿਵੇਂ ਸਤਿਗੁਰੂ ਜੀ ਨੇ ਪਾਵਨ ਗੁਰਬਾਣੀ ਦੇ ਅੰਦਰ ਦਰਸਾਇਆ ਹੈ, ਪਹਿਲੋ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਓ। ਕਹਿੰਦੇ ਜੇਕਰ ਦਰਖਤ ਦੀਆਂ ਜੜ੍ਹਾਂ ਜ਼ਮੀਨ ਦੇ ਵਿੱਚ ਹੋਣਗੀਆਂ ਤਾਂ ਉਸ ਦੀਆਂ ਸ਼ਾਖਾ ਆਕਾਸ਼ ਦੇ ਵਿੱਚ ਹੋਣਗੀਆਂ। ਦਰਖਤ ਦੀਆਂ ਸ਼ਾਖਾ ਦੱਸਦੀਆਂ ਹਨ ਕਿ ਇਸ ਦੀਆਂ ਜੜ੍ਹਾਂ ਜ਼ਮੀਨ ਦੇ ਵਿੱਚ ਹਨ। ਜਿਸ ਦੀਆਂ ਜੜ੍ਹਾਂ ਜ਼ਮੀਨ ਦੇ ਵਿੱਚ ਹਨ ਉਸ ਦੀਆਂ ਸ਼ਾਖਾ ਅਵਸ਼ ਆਕਾਸ਼ ਦੇ ਵਿੱਚ ਹੋਣਗੀਆਂ। ਤਨ ਦੇ ਤਲ ਤੇ ਜਿਹੜੇ ਸ਼ੁਭ ਗੁਣ ਪ੍ਰਗਟ ਹੁੰਦੇ ਹਨ, ਸਤ ਹੈ, ਸੰਤੋਖ ਹੈ, ਦਇਆ ਹੈ, ਧਰਮ ਹੈ, ਧੀਰਜ ਹੈ, ਖਿਮਾ ਹੈ, ਐਸੇ ਜਿਹੜੇ ਸ਼ੁਭ ਗੁਣ ਹਨ ਇਹ ਦੱਸਦੇ ਹਨ, ਇਹ ਬਿਆਨ ਕਰਦੇ ਹਨ ਕਿ ਇਹ ਪਵਿੱਤਰ ਆਤਮਾ ਮਨ ਦੇ ਤਲ ਤੇ ਪਰਮਾਤਮਾ ਦੇ ਨਾਮ ਦੇ ਨਾਲ ਜੁੜੀ ਹੋਈ ਹੈ, ਇਹ ਬਾਣੀ ਦੇ ਨਾਲ ਜੁੜੀ ਹੋਈ ਹੈ। ਜੇਕਰ ਕੋਈ ਪਰਮਾਤਮਾ ਦੇ ਨਾਮ ਦੇ ਨਾਲ ਨਹੀਂ ਜੁੜਿਆ, ਬਾਣੀ ਦੇ ਨਾਲ ਨਹੀਂ ਜੁੜਿਆ, ਉਹ ਗਿਆਨ ਧਿਆਨ ਦੀਆਂ ਗੱਲਾਂ ਕਰੇ, ਬਾਹਰ ਦੀਆਂ ਸ਼ੁਭ ਗੁਣਾਂ ਦੀਆਂ ਗੱਲਾਂ ਕਰੇ, ਜ਼ਿਆਦਾ ਦੇਰ ਤੱਕ ਉਹ ਸਮਾਜ ਦੇ ਵਿੱਚ ਠਹਿਰ ਨਹੀਂ ਸਕੇਗਾ, ਕਿਉਂਕਿ ਉੱਗਰ ਗਿਆ ਜੈਸਾ ਖੋਟਾ ਢੱਬੂਆ ਨਦਰ ਸਰਾਫਾਂ ਆਇਆ। ਐਸਾ ਵਿਅਕਤੀ ਖੋਟੇ ਪੈਸੇ ਦੀ ਤਰ੍ਹਾਂ ਇੱਕ ਨਾ ਇੱਕ ਦਿਨ ਜਗਤ ਦੇ ਵਿੱਚ ਜ਼ਾਹਰ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਇਹ ਸਮਝਾ ਰਹੇ ਹਨ ਕਿ ਜਿਹੜੇ ਗੁਰਮੁਖ ਹੁੰਦੇ ਹਨ ਮਨ ਦੇ ਤਲ ਤੇ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੋਏ ਹੁੰਦੇ ਹਨ, ਤਨ ਦੇ ਤਲ ਤੇ ਉਹ ਸ਼ੁਭ ਗੁਣਾਂ ਦੇ ਨਾਲ ਜੁੜੇ ਹੋਏ ਹੁੰਦੇ ਹਨ। ਮਨ ਵਿੱਚ ਵੀ ਪਰਮਾਤਮਾ ਦਾ ਨਾਮ ਸਮਾਇਆ ਹੋਇਆ ਹੁੰਦਾ ਹੈ, ਤਨ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਸਮਾਇਆ ਹੋਇਆ ਹੁੰਦਾ ਹੈ।
ਨਾਮ ਚਿਤ ਵੈ ਨਾਮ ਪੜੈ ਨਾਮ ਰਹੈ ਲਿਵ ਲਾਈ।
ਕਹਿੰਦੇ ਮਨ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਚਿੰਤਨ ਕਰਦੇ ਹਨ ਅਤੇ ਬਾਹਰੀ ਤੌਰ ਤੇ ਰਸਨਾ ਦੇ ਨਾਲ ਨਾਮ ਨੂੰ ਪੜ੍ਹਦੇ ਹਨ, ਨਾਮ ਦਾ ਸਿਮਰਨ ਕਰਦੇ ਹਨ, ਨਾਮ ਦਾ ਅਭਿਆਸ ਕਰਦੇ ਹਨ। ਹਮੇਸ਼ਾ ਨਾਮ ਦੇ ਵਿੱਚ ਆਪਣੀ ਸੁਰਤ, ਆਪਣਾ ਧਿਆਨ, ਆਪਣੀ ਲਿਵ ਜੋੜ ਕੇ ਰੱਖਦੇ ਹਨ। ਇੱਕ ਚੀਜ਼ ਹੀ ਮਨ ਦੇ ਵਿੱਚ ਰਹਿ ਸਕਦੀ ਹੈ, ਜਾਂ ਪਦਾਰਥ ਰਹਿ ਸਕਦੇ ਹਨ, ਜਾਂ ਪਰਮਾਤਮਾ ਰਹਿ ਸਕਦਾ ਹੈ, ਜਾਂ ਸੰਸਾਰ ਰਹਿ ਸਕਦਾ ਹੈ, ਜਾਂ ਨਿਰੰਕਾਰ ਰਹਿ ਸਕਦਾ ਹੈ। ਜਿੱਥੇ ਮਨਮੁਖ ਜੀਵ ਮਨ ਦੇ ਤਲ ਤੇ ਹਮੇਸ਼ਾ ਪਦਾਰਥਾਂ ਦਾ ਚਿੰਤਨ ਕਰਦੇ ਰਹਿੰਦੇ ਹਨ, ਪਦਾਰਥਾਂ ਦਾ ਸਿਮਰਨ ਕਰਦੇ ਰਹਿੰਦੇ ਹਨ, ਉਹਨਾਂ ਨੂੰ ਘਰ ਯਾਦ ਆਉਂਦਾ ਹੈ, ਪਰਿਵਾਰ ਯਾਦ ਆਉਂਦਾ ਹੈ, ਕਾਰੋਬਾਰ ਯਾਦ ਆਉਂਦਾ ਹੈ, ਬਾਰੰਬਾਰ ਜਿਹੜਾ ਧਿਆਨ ਹੈ ਕਾਰੋਬਾਰ ਵਾਲੇ ਪਾਸੇ ਜਾਂਦਾ ਹੈ, ਪਰਿਵਾਰ ਵਾਲੇ ਪਾਸੇ ਜਾਂਦਾ ਹੈ। ਉੱਥੇ ਕਹਿੰਦੇ ਜਿਹੜੇ ਗੁਰਮੁਖ ਹਨ ਉਹਨਾਂ ਦਾ ਧਿਆਨ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਉਹ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਹਮੇਸ਼ਾ ਪਰਮਾਤਮਾ ਦੇ ਨਾਮ ਦੇ ਵਿੱਚ ਆਪਣਾ ਧਿਆਨ ਜੋੜ ਕੇ ਰੱਖਦੇ ਹਨ। ਕਿਉਂ ਸਵਣਾ ਕਿਉਂ ਜਾਗਣਾ ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ। ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਕੰਨੀ ਮੁੰਦਾ ਸ਼ਬਦ ਗੁਰ ਸੰਤਾਂ ਧੂੜ ਵਿਭੂਤ ਸੋਲਾਸੀ। ਹਮੇਸ਼ਾ ਵਾਸਤੇ ਸਦੀਵ ਕਾਲ ਵਾਸਤੇ ਉਹ ਆਪਣਾ ਧਿਆਨ ਆਪਣੀ ਲਿਵ ਪਰਮਾਤਮਾ ਦੇ ਨਾਮ ਦੇ ਵਿੱਚ ਜੋੜ ਕੇ ਰੱਖਦੇ ਹਨ।
ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ।
ਕਹਿੰਦੇ ਸੰਸਾਰ ਦੇ ਪਦਾਰਥ ਮਨੁੱਖ ਨੂੰ ਮਿਲ ਜਾਣ, ਚਿੰਤਾਵਾਂ ਮੁੱਕਦੀਆਂ ਨਹੀਂ ਹਨ, ਬਲਕਿ ਚਿੰਤਾਵਾਂ ਦੇ ਵਿੱਚ ਵਾਧਾ ਹੋ ਜਾਂਦਾ ਹੈ। ਸਹਿਸ ਖੱਟੇ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਭਾਵੈ। ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਆਖਿਆ ਨਾਮ ਰੰਗ ਸਰਬ ਸੁਖ ਹੋਏ, ਪਰ ਵਡਭਾਗੀ ਕਿਸੇ ਪ੍ਰਾਪਤ ਹੋਏ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੈ, ਪਰੈ ਪਰੈ ਹੀ ਕੋ ਲੁੱਝੀ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਐਸੇ ਜਿਹੜੇ ਗੁਰਮੁਖ ਹਨ, ਜਿਹੜੇ ਨਾਮ ਨੂੰ ਪ੍ਰਾਪਤ ਕਰ ਲੈਂਦੇ ਹਨ, ਉਹਨਾਂ ਦੀ ਸਾਰੀ ਚਿੰਤਾ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਕਿਉਂਕਿ ਵਿਦਵਾਨ ਪੁਰਸ਼ ਇਹ ਦਰਸਾਇਆ ਕਰਦੇ ਹਨ ਕਿ ਜਿਸ ਹਿਰਦੇ ਦੇ ਵਿੱਚ ਚਿੰਤਾ ਹੁੰਦੀ ਹੈ, ਉਸ ਹਿਰਦੇ ਦੇ ਵਿੱਚ ਚਿੰਤਨ ਨਹੀਂ ਹੁੰਦਾ, ਔਰ ਜਿਸ ਹਿਰਦੇ ਦੇ ਵਿੱਚ ਪਰਮਾਤਮਾ ਦਾ ਚਿੰਤਨ ਹੁੰਦਾ ਹੈ, ਉਹਨਾਂ ਦੀ ਸਾਰੀ ਚਿੰਤਾ ਮੁੱਕ ਜਾਂਦੀ ਹੈ। ਪਾਤਸ਼ਾਹ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਵੀ ਹਨ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਪਿਰੋਜੀ ਦੇ, ਉਥੈ ਹੱਟ ਨਾ ਚੱਲਈ ਨਾ ਕੋ ਕਿਰਸ ਕਰੇ। ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ, ਵਿੱਚ ਉਪਾਏ ਸਾਇਰਾਂ ਤਿਨਾ ਪਿਸਾਰ ਕਰੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਮਿਹਰਵਾਨ ਸਾਹਿਬ ਮਿਹਰਵਾਨ, ਸਾਹਿਬ ਮੇਰਾ ਮਿਹਰਵਾਨ, ਜੀ ਸਗਲ ਕਉ ਦੇ ਦਾਨ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਜਿਨੂੰ ਪਾਈ ਮੇਦਨੀ ਸੋਈ ਕਰਦਾ ਸਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਇਹ ਚਿੰਤਾ ਮੁੱਕਦੀ ਹੈ ਪਰਮਾਤਮਾ ਦੇ ਚਿੰਤਨ ਦੇ ਨਾਲ, ਸਿਮਰਨ ਦੇ ਨਾਲ ਸਾਰੀਆਂ ਚਿੰਤਾਵਾਂ ਮੁੱਕ ਜਾਂਦੀਆਂ ਹਨ। ਕਹਿੰਦੇ ਜਦ ਗੁਰਮੁਖ ਨਾਮ ਰੂਪੀ ਪਦਾਰਥ ਨੂੰ ਪ੍ਰਾਪਤ ਕਰ ਲੈਂਦੇ ਹਨ, ਉਹਨਾਂ ਦੀ ਚਿੰਤਾ ਬਿਲਾ ਜਾਂਦੀ ਹੈ, ਉਹਨਾਂ ਦੀ ਚਿੰਤਾ ਮੁੱਕ ਜਾਂਦੀ ਹੈ।
ਸਤਿਗੁਰ ਮਿਲੈ ਨਾਮ ਉਪਜੈ, ਤਿਸ ਨਾ ਭੁੱਖ ਸਭ ਜਾਏ।
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਇਹ ਨਾਮ ਦੀ ਦਾਤ, ਨਾਮ ਦੀ ਪ੍ਰਾਪਤੀ ਪੂਰੇ ਸਤਿਗੁਰੂ ਦੇ ਕੋਲੋਂ ਹੁੰਦੀ ਹੈ। ਨਾਮ ਨਿਧਾਨ ਅਪਾਰ ਹੈ, ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆ ਕੜ ਰਤਨ ਦੇਵੈ ਪ੍ਰਗਾਸ। ਸਿੱਖ ਜਗਤ ਦੇ ਵਿੱਚ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਹੁਣ ਇਹ ਅਧਿਕਾਰ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਪੰਜਾਂ ਪਿਆਰਿਆਂ ਨੂੰ ਦਿੱਤਾ ਹੈ। ਕੋਈ ਇਕੱਲਾ ਦੁਕੱਲਾ ਪ੍ਰਾਣੀ ਸਿੱਖ ਜਗਤ ਦੇ ਵਿੱਚ, ਗੁਰਮਤਿ ਦੇ ਵਿੱਚ ਨਾਮ ਨਹੀਂ ਦੇ ਸਕਦਾ, ਪੰਜ ਪਿਆਰੇ ਦੇ ਸਕਦੇ ਹਨ। ਪੰਜ ਸਿੰਘ ਅੰਮ੍ਰਿਤ ਜੋ ਦੇਵੈ, ਤਾ ਕੋ ਸਿਰ ਧਰ ਸ਼ਕ ਪੁਨ ਲੇਵੈ। ਪੁਨ ਮਿਲ ਪੰਚੋ ਰਹਿਤ ਜੋ ਭਾਖੈ, ਤਾ ਕੋ ਮਨ ਮੈਂ ਦ੍ਰਿੜ ਕਰ ਰੱਖੈ। ਮਹਾਰਾਜ ਕਹਿੰਦੇ ਇਹ ਨਾਮ ਦੀ ਦਾਤ ਸਤਿਗੁਰੂ ਦੇ ਕੋਲੋਂ ਪ੍ਰਾਪਤ ਹੁੰਦੀ ਹੈ। ਸਤਿਗੁਰ ਦੀ ਕਿਰਪਾ ਦੇ ਨਾਲ ਇਹ ਨਾਮ ਅੰਦਰੋਂ ਪ੍ਰਗਟ ਹੁੰਦਾ ਹੈ, ਫਿਰ ਜਾਰੀ ਹੋ ਜਾਂਦਾ ਹੈ। ਨਾਮ ਦੇ ਜਾਰੀ ਹੋਣ ਦੇ ਨਾਲ ਸਤਿਗੁਰ ਮਿਲਿਆ ਨਾਮ ਉਪਜੈ ਤਿਸ਼ਨਾ ਭੁੱਖ ਸਭ ਜਾਏ, ਉਸ ਦੀ ਫਿਰ ਕਹਿੰਦੇ ਸਾਰੀ ਤ੍ਰਿਸ਼ਨਾ ਜਿਹੜੀ ਹੈ ਸਾਰੀ ਭੁੱਖ ਮਿਟ ਜਾਂਦੀ ਹੈ। ਨਾਮ ਸਾਰੀਆਂ ਤ੍ਰਿਸ਼ਨਾਵਾਂ ਨੂੰ ਸਾਰੀਆਂ ਭੁੱਖਾਂ ਨੂੰ ਮਿਟਾ ਦਿੰਦਾ ਹੈ।
ਨਾਨਕ ਨਾਮੇ ਰਤਿਆ ਨਾਮ ਪੱਲੇ ਪਾਏ।
ਕਹਿੰਦੇ ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਮ ਹੇਠ ਇਹ ਬਚਨ ਉਚਾਰਨ ਕਰਦੇ ਹਨ ਕਿ ਐਸੇ ਗੁਰਮੁਖ ਨਾਮ ਦੇ ਵਿੱਚ ਹਮੇਸ਼ਾ ਰੰਗੇ ਰਹਿੰਦੇ ਹਨ, ਰੱਤੇ ਰਹਿੰਦੇ ਹਨ, ਓਤ ਪੋਤ ਹੋ ਜਾਂਦੇ ਹਨ। ਔਰ ਕਹਿੰਦੇ ਆਪਣੇ ਹਿਰਦੇ ਰੂਪੀ ਪੱਲੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਉਹ ਪ੍ਰਾਪਤ ਕਰ ਲੈਂਦੇ ਹਨ।
ਮਹੱਲਾ ਚੌਥਾ ਸਤਿਗੁਰ ਪੁਰਖ ਜੇ ਮਾਰਿਆ ਭ੍ਰਮ ਭ੍ਰਮਿਆ ਕਰ ਛੋੜ ਗਿਆ।
ਸਾਧ ਸੰਗਤ ਜੀ, ਇਹ ਜਿਹੜਾ ਦੂਸਰਾ ਸ਼ਬਦ ਦਾ ਭਾਗ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ, ਇਹ ਉਸ ਘਟਨਾ ਵੱਲ ਇਸ਼ਾਰਾ ਕਰਦਾ ਹੈ ਜਿਹੜੀ ਸ਼੍ਰੀ ਗੋਇੰਦਵਾਲ ਸਾਹਿਬ ਵਿੱਚ ਵਾਪਰੀ ਸੀ। ਕਿਉਂਕਿ ਬਹੁਤ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਐਸੇ ਸ਼ਬਦ ਹਨ ਜਿਨ੍ਹਾਂ ਦੇ ਨਾਲ ਇਤਿਹਾਸਕ ਸਾਖੀਆਂ ਜੁੜਦੀਆਂ ਹਨ, ਗੁਰੂ ਕਾ ਇਤਿਹਾਸ ਜੁੜਦਾ ਹੈ। ਸਾਧ ਸੰਗਤ ਜੀ, ਜਿਹੜਾ ਜਿਸ ਵਕਤ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਸ਼੍ਰੀ ਗੋਇੰਦਵਾਲ ਸਾਹਿਬ ਨਗਰ ਵਸਾਓ, ਪਾਤਸ਼ਾਹ ਜੀ ਦਾ ਹੁਕਮ ਪਾ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭੱਟ ਸਾਹਿਬਾਨਾਂ ਨੇ ਮਹਿਮਾ ਵੀ ਕੀਤੀ ਹੈ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ, ਗਇਓ ਦੁੱਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਔਰ ਕਹਿੰਦੇ ਉਸ ਵਕਤ ਜਦ ਸਤਿਗੁਰਾਂ ਦੀ ਚਾਰੇ ਪਾਸੇ ਉਪਮਾ ਵਡਿਆਈ ਮਹਿਮਾ ਹੋਣ ਲੱਗੀ, ਗੋਂਦੇ ਮਰਵਾਏ ਦਾ ਜਿਹੜਾ ਪੁੱਤਰ ਸੀ ਉਸ ਨੇ ਆ ਕੇ ਦਾਅਵਾ ਕੀਤਾ ਕਿ ਇਹ ਸਾਡੀ ਜ਼ਮੀਨ ਹੈ, ਇਹ ਸਾਡੀ ਧਰਤੀ ਹੈ, ਤੁਸੀਂ ਸਾਨੂੰ ਕੋਈ ਹਿੱਸਾ ਦਿਓ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਖਣ ਲੱਗੇ ਕਿ ਸੰਗਤਾਂ ਹੀ ਭੇਟਾ ਕਰਦੀਆਂ ਹਨ, ਸੰਗਤਾਂ ਦੇ ਹੀ ਸਾਰਾ ਕੁਝ ਵਰਤ ਜਾਂਦਾ ਹੈ, ਇੱਥੇ ਹਿੱਸੇ ਵਾਲੀ ਕੋਈ ਗੱਲ ਨਹੀਂ। ਗੁਰੂ ਕੇ ਲੰਗਰ ਦੇ ਵਿੱਚੋਂ ਤੂੰ ਪ੍ਰਸ਼ਾਦਾ ਛਕ ਸਕਦਾ ਹੈ, ਗੁਰੂ ਕੇ ਲੰਗਰ ਦੇ ਵਿੱਚ ਤੂੰ ਸੇਵਾ ਕਰ ਸਕਦਾ ਹੈ। ਪਰ ਇਸ ਨੇ ਅਕਬਰ ਦੇ ਕੋਲ ਆਪਣੀ ਸ਼ਿਕਾਇਤ ਜਿਹੜੀ ਸੀ, ਆਪਣੇ ਜਿਹੜੇ ਹਮ ਖਿਆਲੀ ਬੰਦੇ ਸਨ ਉਹਨਾਂ ਦੇ ਝੂਠੇ ਸੈਨ ਕਰਵਾ ਕੇ ਪੇਸ਼ ਕਰ ਦਿੱਤੀ। ਇਸ ਘਟਨਾ ਦਾ ਸਤਿਗੁਰਾਂ ਨੇ ਹੋਰ ਥਾਵਾਂ 'ਤੇ ਵੀ ਪਾਵਨ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਜਗ੍ਹਾ 'ਤੇ ਫਰਮਾਉਂਦੇ ਹਨ, ਮੈਜਰ ਝੂਠਾ ਕੀਤੋਂ ਆਪ ਪਾਪੀ ਕੋ ਲਾਗਾ ਸੰਤਾਪ। ਇਹ ਜਿਹੜਾ ਮੇਜਰ ਨਾਮਾ ਝੂਠਾ ਹੀ ਬਣਾਇਆ ਸੀ ਨਾ, ਵੀ ਝੂਠੇ ਹੀ ਸੈਨ ਕਰਵਾ ਕੇ ਕਹਿੰਦੇ ਉਹ ਪੜਦਾ ਜਿਹੜਾ ਸੀ ਨਾ ਜ਼ਾਹਰ ਹੋ ਗਿਆ। ਜਿਸੇ ਸਹਾਈ ਗੋਬਿੰਦ ਮੇਰਾ ਤਿਸਕੋ ਜਮ ਨਹੀਂ ਆਵੇ ਨੇਰਾ, ਸਾਚੀ ਦਰਗੈ ਬੋਲੇ ਕੂੜ ਸਿਰ ਹਾਥ ਪਿਛੋੜੈ ਅੰਧਾ ਮੂੜ। ਮਹਾਰਾਜ ਕਹਿੰਦੇ ਰੋਗ ਵਿਆਪੇ ਕਰਦੇ ਪਾਪ, ਪਾਪ ਬੜਾ ਮਿੱਠਾ ਹੁੰਦਾ ਹੈ ਨਾ, ਬੰਦਾ ਕਰੀ ਜਾਂਦਾ ਹੈ, ਮਿੱਠਾ ਲੱਗਦਾ ਹੈ, ਚੰਗਾ ਲੱਗਦਾ ਹੈ ਮਨ ਨੂੰ। ਪਰ ਮਹਾਰਾਜ ਕਹਿੰਦੇ ਪਾਪੀ ਬੰਦੇ ਨੂੰ ਫਿਰ ਰੋਗ ਲੱਗਦੇ ਹਨ, ਰੋਗ ਵਿਆਪੇ ਕਰਦੇ ਪਾਪ, ਨਾਲ ਮਹਾਰਾਜ ਜੀ ਨੇ ਦੱਸਿਆ ਵੀ ਅਦਲੀ ਹੋਏ ਬੈਠਾ ਪ੍ਰਭ ਆਪ। ਅਦਲੀ ਦਾ ਭਾਵ ਵੀ ਨਿਆਂ ਕਰਨ ਵਾਲਾ, ਅਦਲ ਕਰਨ ਵਾਲਾ। ਜੇ ਬੀਜ ਪਾਪ ਦਾ ਬੀਜਿਆ ਹੈ ਤਾਂ ਫਿਰ ਪੁੰਨ ਦੀ, ਚੰਗੇ ਦੀ, ਸੁੱਖ ਦੀ ਕਿੱਥੋਂ ਆਸ ਕੀਤੀ ਜਾ ਸਕਦੀ ਹੈ। ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ, ਪੈਦਾ ਲੋੜੈ ਪੱਟ। ਕਹਿੰਦੇ ਕਿੱਕਰਾਂ ਦੇ ਬੀਜ ਨੂੰ ਤਾਂ ਕੰਡੇ ਨਹੀਂ, ਪਰ ਜਦ ਉਹ ਬੀਜ ਉੱਗ ਪਿਆ ਫਿਰ ਕਿੱਕਰਾਂ ਨੂੰ ਬਹੁਤ ਲੱਗ ਜਾਣਗੇ, ਬਹੁਤ ਕੰਡੇ ਲੱਗਣਗੇ। ਮਹਾਰਾਜ ਜੀ ਨੇ ਇਸ ਘਟਨਾ ਵੱਲ ਇਸ਼ਾਰਾ ਕੀਤਾ ਹੈ। ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਨੇ ਵੀ ਇੱਕ ਜਗ੍ਹਾ ਹੋਰ ਵੀ ਲਿਖਿਆ ਹੈ, ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ, ਤਿੰਨ ਵੇਮੁਖ ਵੇਮੁਖੇ ਨੂੰ ਪਾਇਆ, ਪਾਸ ਨਾ ਦੇਈ ਕੋਈ ਬਹਿਣ ਜਗਤ ਮੈਂ, ਗੂਹ ਪੜ ਸਗਵੀ ਮਲ ਲਾਏ ਮਨਮੁਖ ਆਇਆ, ਪਰਾਈ ਜੋ ਨਿੰਦਾ ਚੁਗਲੀ ਨੂੰ ਵੇਮੁਖ ਕਰਕੇ ਭੇਜਿਆ, ਉੱਥੇ ਵੀ ਮੋਹ ਕਾਲਾ ਦੋਵਾਂ ਵੇਮੁਖਾਂ ਦਾ ਕਰਾਇਆ। ਇਹ ਮਰਵਾਏ ਖੱਤਰੀ ਨੇ ਇੱਕ ਤਾਂ ਆਪ ਗਿਆ, ਇੱਕ ਆਪਣੇ ਨੌਕਰ ਨੂੰ ਲੈ ਗਿਆ। ਕਹਿੰਦੇ ਦੋਨਾਂ ਦਾ ਹੀ ਮੂੰਹ ਕਾਲਾ ਹੋਇਆ। ਅਕਬਰ ਨੇ ਕਿਹਾ ਇਹਨਾਂ ਦਾ ਮੂੰਹ ਕਾਲਾ ਕਰੋ। ਗੁਰੂ ਅਮਰਦਾਸ ਮਹਾਰਾਜ ਜੀ ਤਾਂ ਜਗਤ ਦੇ ਵਿੱਚ ਕਿੰਨੇ ਵੱਡੇ ਵੱਡੇ ਪਰੋਪਕਾਰ ਕਰ ਰਹੇ ਹਨ, ਇਹ ਉਹਨਾਂ ਦੇ ਹੀ ਦੋਖੀ ਹੋ ਕੇ ਆ ਗਏ ਹਨ, ਮੂੰਹ ਕਾਲੇ ਕਰਵਾ ਕੇ ਆਪਣੇ ਘਰ ਆਏ। ਸਾਧ ਸੰਗਤ ਜੀ, ਇਸ ਸ਼ਬਦ ਦੇ ਵਿੱਚ ਵੀ ਉਸ ਘਟਨਾ ਵੱਲ ਸਤਿਗੁਰੂ ਪਾਤਸ਼ਾਹ ਜੀ ਇਸ਼ਾਰਾ ਕਰਦੇ ਹਨ।
ਉਸ ਪਿਛੈ ਵੱਜੈ ਫਕੜੀ, ਮੋਹ ਕਾਲਾ ਆਗੈ ਪਿਆ।
ਉਸ ਦੇ ਜਿਹੜੇ ਪਿੱਛੇ ਸਨ, ਜਿਹੜੇ ਪਹਿਲਾਂ ਤਾਂ ਹਾਂ ਦੇ ਵਿੱਚ ਹਾਂ ਮਿਲਾਈ ਜਾ ਰਹੇ ਸਨ, ਕਿਉਂਕਿ ਪਾਪੀ ਬੰਦੇ ਨੂੰ ਜਿਹੜੇ ਕਹਿਣ ਨਾ ਵੀ ਤੂੰ ਬੜਾ ਚੰਗਾ ਬੰਦਾ ਹੈ, ਬੜਾ ਭਲਾ ਬੰਦਾ ਹੈ, ਉਹ ਖੁਸ਼ ਹੋ ਜਾਂਦਾ ਹੈ, ਮੇਰੀ ਸਿਫਤ ਕਰ ਰਹੇ ਹਨ। ਜਿਹੜਾ ਕਮੀ ਦੱਸ ਦੇਵੇ, ਕਮਜ਼ੋਰੀ ਦੱਸ ਦੇਵੇ, ਉਹ ਨਹੀਂ ਚੰਗਾ ਲੱਗਦਾ। ਪਹਿਲਾਂ ਹਾਂ ਦੇ ਵਿੱਚ ਹਾਂ ਮਿਲਾਈ ਗਏ, ਪਰ ਬਾਅਦ ਦੇ ਵਿੱਚ ਜਦ ਮੂੰਹ ਕਾਲਾ ਹੋਇਆ ਨਾ, ਕਹਿੰਦੇ ਪਿੱਛੋਂ ਫਿਰ ਤਾੜੀਆਂ ਮਾਰ ਮਾਰ ਕੇ ਹੱਸਣ ਲੱਗੇ, ਫੱਕੜੀ ਵਜਾਈ। ਐਸੇ ਕਹਿੰਦੇ ਇਹਨਾਂ ਮਰਵਾਏ ਦੇ ਨਾਲ ਬੀਤਣਾ ਕੀਤੇ।
ਉਸ ਅਰਲ ਬਰਲ ਮੋਹ ਨਿਕਲੈ, ਨਿਤ ਝੱਗੂ ਸੁੱਟਦਾ ਮੂਆ।
ਗੁਰੂ ਦੀ ਨਿੰਦਾ ਕਰਦਾ ਹੈ, ਇਹ ਮਾਨੋ ਮੂੰਹ ਦੇ ਵਿੱਚੋਂ ਝੱਗ ਸੁੱਟਦਾ ਹੈ, ਅਰਲ ਬਰਲ ਬੋਲਦਾ ਹੈ, ਵਿਅਰਥ ਬੋਲੀ ਜਾਂਦਾ ਸੀ, ਸਤਿਗੁਰਾਂ ਦੀ ਨਿੰਦਾ ਕਰਦਾ ਸੀ। ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਫਰਮਾਉਂਦੇ ਹਨ ਵੀ ਅਵਲ ਤਾਂ ਕੋਸ਼ਿਸ਼ ਕਰੋ ਵੀ ਸੱਤ ਪੁਰਸ਼ਾਂ ਦੀ ਨਿੰਦਾ ਨਾ ਕੀਤੀ ਜਾਵੇ, ਜੇ ਹੋ ਜਾਵੇ ਤਾਂ ਉਹਨਾਂ ਦੇ ਚਰਨ ਪਕੜ ਲਓ, ਜੇ ਭਲਾ ਚਾਹੁੰਦੇ ਹੋ ਤਾਂ। ਸਤਿਗੁਰ ਸੇਤੀ ਗਣਤ ਜੇ ਰੱਖੇ, ਮਹਾਰਾਜ ਕਹਿੰਦੇ ਹਲਤ ਪਲਤ ਸਭ ਤਿਸਕਾ ਗਇਆ, ਉਸਦਾ ਲੋਕ ਵੀ ਗਿਆ, ਉਸਦਾ ਪਰਲੋਕ ਵੀ ਗਿਆ। ਉੱਥੇ ਮਹਾਰਾਜ ਜੀ ਨੇ ਲਿਖਿਆ ਹੈ ਵੀ ਐਸਾ ਵਿਅਕਤੀ ਗੁਰੂ ਦੇ ਨਾਲ ਗਣਤ ਰੱਖਣ ਵਾਲਾ, ਗੁਰੂ ਦੇ ਨਾਲ ਕਿੜ ਰੱਖਣ ਵਾਲਾ, ਜੇ ਸੋਇਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ। ਜੇ ਸੋਨੇ ਨੂੰ ਹੱਥ ਪਾਵੇਗਾ ਤਾਂ ਮਿੱਟੀ ਹੋ ਜਾਵੇਗਾ, ਉਸਦੇ ਜੀਵਨ ਦੇ ਵਿੱਚ ਕਦੇ ਬਰਕਤ ਨਹੀਂ ਪਵੇਗੀ, ਘਾਟੇ ਹੀ ਘਾਟੇ ਪੈਣਗੇ ਜਿਹੜਾ ਸਤਿਗੁਰ ਦੇ ਨਾਲ ਦੁਸ਼ਮਣੀ ਕਰੇਗਾ। ਨਾਨਕ ਗੁਰਬਿਨ ਘਾਟੇ ਘਾਟ, ਘਾਟਾ ਹੀ ਪੈਂਦਾ ਹੈ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਐਸਾ ਜਿਹੜਾ ਮਰਵਾਹਾ ਸੀ, ਵਿਅਰਥ ਮੁਖ ਦੇ ਵਿੱਚੋਂ ਬੋਲਦਾ ਸੀ, ਅਰਲ ਬਲ ਬੋਲਦਾ, ਗੁਰੂ ਦੀ ਨਿੰਦਾ ਕਰਦਾ ਹੈ।
ਕਿਆ ਹੋਵੇ ਕਿਸੈ ਹੀ ਦੈ ਕੀਤਾ, ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਿਆ।
ਪੁਰਸ਼ਾਂ ਦੀ ਮਹਿਮਾ ਹੁੰਦੀ ਹੈ ਵੀ ਅਖੀਰ ਦੇ ਵਿੱਚ ਸਾਰਾ ਸਿਲਸਿਲਾ ਪਰਮਾਤਮਾ ਤੇ ਸੁੱਟ ਦਿੰਦੇ ਹਨ ਕਿ ਹੇ ਵਾਹਿਗੁਰੂ ਜੀ, ਸਾਰੇ ਤੁਹਾਡੇ ਹੀ ਪੈਦਾ ਕੀਤੇ ਹੋਏ ਹਨ, ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਇਆ ਹੈ ਨਾ, ਬਾਬੇ ਕੇ ਬਾਬਰ ਕੇ ਦੋ, ਆਪ ਕਰੇ ਪਰਮੇਸ਼ਰ ਸੋ। ਗੁਰੂ ਰਾਮਦਾਸ ਜੀ ਕਹਿੰਦੇ, ਹੇ ਪਰਮੇਸ਼ਰ ਜੀ, ਵਾਹਿਗੁਰੂ ਜੀ, ਉਹਨਾਂ ਦੇ ਵਿਚਾਰਿਆਂ ਦੇ ਵੱਸ ਦੀ ਗੱਲ ਨਹੀਂ ਹੈ, ਉਹਨਾਂ ਦੇ ਕਰਮ ਹੀ ਇਸ ਤਰ੍ਹਾਂ ਦੇ ਹਨ, ਉਹਨਾਂ ਦੇ ਭਾਗ ਹੀ ਇਸ ਤਰ੍ਹਾਂ ਦੇ ਹਨ, ਉਹਨਾਂ ਦੇ ਸੰਸਕਾਰ ਹੀ ਇਸ ਤਰ੍ਹਾਂ ਦੇ ਹਨ। ਸੰਸਕਾਰਾਂ ਤੋਂ ਪ੍ਰੇਰਿਤ ਹੋ ਕੇ ਜੀਵ ਕਰਮ ਕਰੀ ਜਾਂਦਾ ਹੈ, ਕਰੀ ਜਾਂਦਾ ਹੈ। ਉਹਨਾਂ ਦੇ ਮੱਥੇ ਦੇ ਉੱਪਰ ਕਾਲਖ ਦਾ ਟਿੱਕਾ ਲੱਗਾ ਹੈ,
ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੈ ਨਾ ਪਾਵੇ।
ਐਸਾ ਗੁਰੂ ਦੀ ਨਿੰਦਾ ਕਰਨ ਵਾਲਾ ਵਿਅਕਤੀ ਜਿੱਥੇ ਵੀ ਜਾਵੇਗਾ ਉੱਥੇ ਹੀ ਝੂਠਾ ਹੀ ਸਾਬਤ ਹੋਵੇਗਾ, ਕੂੜ ਬੋਲਦਾ ਹੈ, ਝੂਠ ਬੋਲਦਾ ਹੈ, ਕੁਫਰ ਬੋਲਦਾ ਹੈ। ਗੁਰੂ ਦੀ ਨਿੰਦਾ ਕਰਨ ਵਾਲਾ ਕਿਸੇ ਨੂੰ ਵੀ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ।
ਵੇਖੋ ਭਾਈ ਵਡਿਆਈ ਹਰ ਸੰਤ ਸੁਆਮੀ ਆਪਣੇ ਕੀ, ਜੈਸਾ ਕੋਈ ਕਰੈ ਤੈਸਾ ਕੋਈ ਪਾਵੈ।
ਮਹਾਰਾਜ ਕਹਿੰਦੇ, ਹੇ ਭਾਈ, ਹੇ ਸੰਤ ਜਨੋ, ਤੁਸੀਂ ਦੇਖਣਾ ਕਰੋ, ਵਾਹਿਗੁਰੂ ਦੀ ਵਡਿਆਈ ਐਸੀ ਹੈ, ਜਿਹਾ ਬੀਜੈ ਸੋ ਲੁਣੈ, ਕਰਮ ਸੰਦੜਾ ਖੇਤ, ਆਪੇ ਬੀਜ ਆਪੇ ਹੀ ਖਾਹ। ਜਿਸ ਤਰ੍ਹਾਂ ਦਾ ਕੋਈ ਕਰਮ ਕਰਦਾ ਹੈ ਉਸ ਤਰ੍ਹਾਂ ਦਾ ਉਸਨੂੰ ਫਲ ਭੋਗਣਾ ਪੈਂਦਾ ਹੈ।
ਇਹੋ ਬ੍ਰਹਮ ਵਿਚਾਰ ਹੋਵੇ ਦਰ ਸੱਚ ਅੱਗੋਂ ਦੇ ਜਨ ਨਾਨਕ ਆਖ ਸੁਣਾਵੇ।
ਕਹਿੰਦੇ ਇਹ ਅੱਗੇ ਦੀ ਬ੍ਰਹਮ ਵਿਚਾਰ ਜਿਹੜੀ ਹੈ ਅਸੀਂ ਸੁਣਾ ਦਿੱਤੀ ਹੈ, ਦੱਸ ਦਿੱਤੀ ਹੈ ਕਿ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਐਸੇ ਜੀਆਂ ਦਾ ਮੂੰਹ ਕਾਲਾ ਹੁੰਦਾ ਹੈ।
ਪੌੜੀ ਗੁਰ ਸੱਚੈ ਬੱਧਾ ਥੇਹੋ ਰਖਵਾਲੇ ਗੁਰ ਦਿੱਤੇ।
ਪੂਰੇ ਗੁਰੂ ਨੇ ਇਹ ਸੱਚਾ ਥੇਹੋ ਬੰਨਣਾ ਕੀਤਾ ਹੈ, ਨਗਰ ਵਸਾਉਣਾ ਕੀਤਾ, ਨਾਲ ਰਖਵਾਲੀ ਵਾਸਤੇ ਵੀ ਪ੍ਰਬੰਧ ਕੀਤਾ ਹੈ।
ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ।
ਅਤੇ ਕਹਿੰਦੇ ਉਹਨਾਂ ਦੀ ਆਸਾ ਪੂਰਨ ਹੋ ਜਾਂਦੀ ਹੈ ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਦੇ ਵਿੱਚ ਰਤਿਆ ਜਾਂਦਾ ਹੈ, ਰੰਗਿਆ ਜਾਂਦਾ ਹੈ।
ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ।
ਕਿਰਪਾਲੂ ਸਤਿਗੁਰੂ ਬੇਅੰਤ ਮਹਿਮਾ ਦਾ ਮਾਲਕ ਹੈ, ਜਿਹੜਾ ਕਹਿੰਦੇ ਜਿਹੜੇ ਸ਼ਰਨ ਦੇ ਵਿੱਚ ਆ ਜਾਂਦੇ ਹਨ ਉਹਨਾਂ ਦੇ ਔਗਣਾਂ ਨੂੰ ਖਤਮ ਕਰ ਦਿੰਦਾ ਹੈ।
ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ।
ਪੂਰਾ ਗੁਰੂ ਆਪਣੀ ਕਿਰਪਾ ਕਰਕੇ, ਰਹਿਮਤ ਕਰਕੇ ਸ਼ਰਨ ਦੇ ਵਿੱਚ ਪਿਆ ਹੋਇਆ ਨੂੰ ਆਪਣੇ ਕਰ ਲਿੱਤੇ, ਆਪਣੇ ਬਣਾ ਲੈਂਦਾ ਹੈ।
ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ।
ਚੌਥੇ ਗੁਰੂ ਨਾਨਕ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ, ਮੈਂ ਐਸੇ ਗੁਰੂ ਤੋਂ ਬਲਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ ਜਿਸ ਗੁਰੂ ਦੇ ਵਿੱਚ ਐਸੇ ਸ਼ੁਭ ਗੁਣ ਹਨ। ਇੱਕ ਤਾਂ ਬਾਹਰ ਦੇ ਨਗਰ ਸ਼੍ਰੀ ਗੋਇੰਦਵਾਲ ਸਾਹਿਬ ਵੱਲ ਸਤਿਗੁਰਾਂ ਦਾ ਇਸ਼ਾਰਾ ਹੈ, ਅੰਤਰੀਵ ਭਾਵ ਜਿਹੜਾ ਹੈ ਕਿ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਗੁਰਸਿੱਖਾਂ ਦੇ ਹਿਰਦੇ ਘਰ ਨੂੰ ਬੰਨ ਦਿੰਦੇ ਹਨ, ਤਿਆਰ ਕਰ ਦਿੰਦੇ ਹਨ, ਚੜ੍ਹਦੀ ਕਲਾ ਵਾਲਾ ਬਣਾ ਦਿੰਦੇ ਹਨ ਅਤੇ ਫਿਰ ਕਦੇ ਵਾਸਤੇ ਡਿੱਗਣ ਨਹੀਂ ਦਿੰਦੇ, ਕਿਉਂਕਿ ਰਖਵਾਲੀ ਕਰਨ ਵਾਸਤੇ ਵੀ ਸਤਿਗੁਰੂ ਜੀ ਪ੍ਰਬੰਧ ਕਰਦੇ ਹਨ। ਆਓ ਸਾਧ ਸੰਗਤ ਜੀ, ਮੰਜੀ ਸਾਹਿਬ ਦੀ ਮਰਯਾਦਾ ਅਨੁਸਾਰ ਜੋ ਲੜੀਵਾਰ ਸ਼ਬਦ ਹੈ ਉਸ ਦੇ ਵੀ ਕੁਝ ਭਾਗ ਦੀ ਵਿਚਾਰ ਕਰੀਏ ਜੀ।
ਤੂਹੀ ਮਹੱਲਾ ਤੀਜਾ ਸ਼ਬਦ ਸੱਚੈ ਸੱਚ ਸੋਹਿਲਾ, ਜਿੱਥੇ ਸੱਚੇ ਕਾ ਹੋਏ ਵਿਚਾਰ ਰਾਮ।
99 ਕਰਕੇ ਅਰਥ ਹੋਣਗੇ, ਜਿੱਥੇ ਸੱਚੇ ਵਾਹਿਗੁਰੂ ਦੀ ਵਿਚਾਰ ਹੁੰਦੀ ਹੈ, ਸਿਫਤ ਸਲਾਹ ਹੁੰਦੀ ਹੈ, ਸ਼ਬਦ ਦੀ ਬਰਕਤ ਦੁਆਰਾ ਉਹਨਾਂ ਦੇ ਹਿਰਦੇ ਦੇ ਵਿੱਚ ਸੱਚ ਦਾ ਸੋਹਿਲਾ ਜਿਹੜਾ ਹੈ, ਸੱਚ ਦਾ ਸੰਗੀਤ ਜਿਹੜਾ ਹੈ ਉਹ ਸਤਿਗੁਰੂ ਜੀ ਕਹਿੰਦੇ ਪੈਦਾ ਹੋ ਜਾਂਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ, ਕਿਉਂਕਿ ਤੀਸਰੀ ਲਾਮ ਦੇ ਵਿੱਚ ਮਹਾਰਾਜ ਜੀ ਨੇ ਇਸ ਦੇ ਸੰਬੰਧ ਦੇ ਵਿੱਚ ਦਰਸਾਇਆ ਹੈ ਜਿਵੇਂ ਦੂਸਰੀ ਲਾਮ ਦੇ ਵਿੱਚ ਦੱਸਿਆ ਹੈ ਨਾ ਵੀ ਅਨਹਦ ਸ਼ਬਦ ਵਜਾਏ ਵੀ ਤਰ੍ਹਾਂ ਤਰ੍ਹਾਂ ਦੇ ਵਾਜੇ ਵੱਜਣ ਲੱਗ ਪੈਂਦੇ ਹਨ ਜਿਹੜੇ ਅੰਤਰਮੁਖ ਹੋ ਜਾਂਦੇ ਹਨ। ਤਤ ਤਾਤੀ ਬਿਤ ਚਰਮ ਕਾ ਕਨਕਾ ਸੀ ਕਾ ਜਾਨ, ਨਾਦ ਸ਼ਬਦ ਘੱਟ ਕੋ ਕਹੈ ਸੁਖਰ ਸਵਾਸ ਪਹਿਚਾਨ। ਵਿਦਵਾਨਾਂ ਨੇ ਇਸ ਤਰ੍ਹਾਂ ਦੇ ਵਾਜਿਆਂ ਦਾ ਜ਼ਿਕਰ ਕੀਤਾ ਹੈ। ਬਹੁਤ ਸਾਰੇ ਡੇਰੇਦਾਰ ਇੱਥੇ ਆ ਕੇ ਰੁਕ ਜਾਂਦੇ ਹਨ, ਇਸ ਤੋਂ ਅੱਗੇ ਤਰੱਕੀ ਨਹੀਂ ਕਰਦੇ, ਆਪਣੇ ਆਪ ਨੂੰ ਸੰਤ ਜ਼ਾਹਰ ਕਰਦੇ ਹਨ ਜਗਤ ਦੇ ਵਿੱਚ, ਪਰ ਸੱਚਾਈ ਇਹ ਹੈ ਵੀ ਉੱਚੀ ਦੁਕਾਨ ਫੀਕਾ ਪਕਵਾਨ ਹੁੰਦਾ ਹੈ, ਖੇਡ ਕੁਝ ਵੀ ਨਹੀਂ ਹੁੰਦੀ ਉਹਨਾਂ ਦੇ ਕੋਲ। ਇਹ ਤੀਸਰੀ ਲਾਮ ਦੇ ਵਿੱਚ ਵੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਫਰਮਾਇਆ, ਹਰ ਤੀਜੜੀ ਲਾਵ ਮਨ ਚਾਓ ਭਇਆ ਬੈਰਾਗੀਆ ਬਲਰਾਮ ਜੀਓ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਹੈ ਕਿ ਹਿਰਦੈ ਹਰ 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 ਧੁਨ ਉਪਜੀ, ਹਰ ਜਪੀਏ ਮਸਤਕ ਭਾਗ ਜੀਓ, ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ। ਇੱਕ ਤਾਂ ਕਹਿੰਦੇ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਬੈਰਾਗ ਪੈਦਾ ਹੋ ਜਾਂਦਾ ਹੈ, ਦੂਸਰਾ ਕਹਿੰਦੇ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਧੁਨ ਪੈਦਾ ਹੋ ਜਾਂਦੀ ਹੈ, ਸੰਗੀਤ ਪੈਦਾ ਹੋ ਜਾਂਦਾ ਹੈ, ਕੀਰਤਨ ਪੈਦਾ ਹੋ ਜਾਂਦਾ ਹੈ। ਹੁਣ ਨਿਰੀਆਂ ਸਾਜ਼ਾਂ ਦੀਆਂ ਆਵਾਜ਼ਾਂ ਨਹੀਂ ਸੁਣਾਈ ਦਿੰਦੀਆਂ ਬਲਕਿ ਕੀਰਤਨ ਸੁਣਾਈ ਦੇਣ ਲੱਗ ਪੈਂਦਾ ਹੈ। ਇਹ ਗੁਰਮੁਖ ਦੀ ਅਵਸਥਾ ਦੱਸੀ ਹੈ। ਜੋ ਸੱਚੇ ਵਾਹਿਗੁਰੂ ਦਾ ਸੋਹਿਲਾ ਹੈ ਉਹ ਕਹਿੰਦੇ ਗੁਰਮੁਖਾਂ ਨੂੰ ਹਿਰਦੇ ਦੇ ਵਿੱਚ ਸੁਣਾਈ ਦਿੰਦਾ ਹੈ।
ਹਉ ਮੈਂ ਸਭ ਕਿਲ ਵਿਖ ਕਾਟੇ ਸਾਚ ਰੱਖਿਆ ਉਰ ਧਾਰੇ ਰਾਮ।
ਨਾਲ ਇਸ ਦਾ ਫਲ ਦੱਸਦੇ ਹਨ, ਹਉਮੈ ਆਦਿਕ ਜਿਹੜੇ ਹੋਰ ਬੱਜਰ ਪਾਪ ਹਨ ਉਹ ਕਹਿੰਦੇ ਕੱਟੇ ਜਾਂਦੇ ਹਨ, ਸੱਚੇ ਵਾਹਿਗੁਰੂ ਦੇ ਨਾਮ ਨੂੰ ਗੁਰਮੁਖ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖਦੇ ਹਨ।
ਸੱਚ ਰੱਖਿਆ ਉਰ ਧਾਰੇ ਦੁੱਤਰ ਤਾਰੇ ਫਿਰ ਭਵ ਜਲ ਤਰਣ ਨਾ ਹੋਈ।
ਸੱਚੇ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਦੇ ਵਿੱਚ ਧਾਰਨ ਕਰਦੇ ਹਨ ਅਤੇ ਕਹਿੰਦੇ ਨਾ ਤਰੇ ਜਾਣ ਵਾਲੇ ਦੁੱਤਰ ਸੰਸਾਰ ਨੂੰ ਉਹ ਸ਼ਬਦ ਦੀ ਬਰਕਤ ਦੁਆਰਾ ਤਰ ਜਾਂਦੇ ਹਨ, ਜਿਸ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਲਹਿਰਾਂ ਮਨੁੱਖ ਨੂੰ ਰੋਕਦੀਆਂ ਹਨ, ਘੁੰਮਣ ਘੇਰੀਆਂ ਮਨੁੱਖ ਨੂੰ ਰੋਕਦੀਆਂ ਹਨ। ਸਿੱਧਾ ਨੇ ਪੁੱਛਿਆ ਸੀ, ਦੁਨੀਆ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਅਵਧੂ ਨਾਨਕ ਦਿਓ ਸੀ ਸੱਚਾ ਵਿਚਾਰੋ। ਮਹਾਰਾਜ ਜੀ ਨੇ ਕਿਹਾ ਸੀ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਜਿਹੜੇ ਆਪਣੀ ਸੁਰਤ ਨੂੰ ਆਪਣੇ ਧਿਆਨ ਨੂੰ ਸ਼ਬਦ ਦੇ ਵਿੱਚ ਜੋੜ ਲੈਂਦੇ ਹਨ ਕਹਿੰਦੇ ਫਿਰ ਲਹਿਰਾਂ ਉਹਨਾਂ ਦਾ ਕੁਝ ਨਹੀਂ ਵਿਗਾੜਦੀਆਂ। ਜਿਵੇਂ ਵੱਡੇ ਬੇੜੇ ਦੇ ਨਾਲ ਲਹਿਰਾਂ ਟਕਰਾ ਕੇ ਪਿੱਛੇ ਮੁੜ ਜਾਂਦੀਆਂ ਹਨ, ਇਸੇ ਤਰ੍ਹਾਂ ਗੁਰਮੁਖਾਂ ਦੇ ਨਾਲ ਟਕਰਾ ਕੇ ਇਹ ਲਹਿਰਾਂ ਪਿੱਛੇ ਮੁੜ ਜਾਂਦੀਆਂ ਹਨ, ਉਹਨਾਂ ਦਾ ਨੁਕਸਾਨ ਨਹੀਂ ਕਰ ਪਾਉਂਦੀਆਂ। ਮਹਾਰਾਜ ਕਹਿੰਦੇ ਫਿਰ ਭਉ ਜਲ ਤਰਨ ਨਾ ਹੋਈ, ਐਸੇ ਗੁਰਮੁਖ ਜਿਹੜੇ ਇੱਕ ਵਾਰੀ ਸੰਸਾਰ ਸਾਗਰ ਨੂੰ ਪਾਰ ਕਰ ਜਾਂਦੇ ਹਨ, ਬਾਰ ਬਾਰ ਉਹਨਾਂ ਨੂੰ ਸੰਸਾਰ ਸਾਗਰ ਨਹੀਂ ਪਾਰ ਕਰਨਾ ਪੈਂਦਾ। ਬਹੁਤ ਸਾਰੇ ਇਤਿਹਾਸਕ ਸਥਾਨਾਂ 'ਤੇ ਅਤੇ ਸਾਧ ਸੰਗਤ ਜੀ ਇਸ ਸਥਾਨ 'ਤੇ ਵੀ ਜਿੱਥੇ ਬਾਹਰ ਜੋੜਾ ਘਰ ਹੈ ਨਾ ਮੰਜੀ ਸਾਹਿਬ ਦੇ, ਇੱਥੇ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲਿਆਂ ਵੱਲੋਂ ਇੱਕ ਬੋਰਡ ਲੱਗਾ ਹੋਇਆ ਕਰਦਾ ਸੀ, ਜਿਹੜਾ ਕਨਿੰਕਮ ਜਿਹੜਾ ਸੀ ਨਾ ਅੰਗਰੇਜ਼ ਲਿਖਾਰੀ ਉਹ ਇੱਕ ਗੁਰਮੁਖ ਨੂੰ ਨਿਹੰਗ ਸਿੰਘ ਨੂੰ ਮਿਲਿਆ ਸੀ, ਜਿਹੜਾ ਕਿ ਸਾਧ ਸੰਗਤ ਜੀ ਸੜਕ ਬਣਾਉਣ ਦੇ ਵਿੱਚ ਲੱਗਾ ਰਹਿੰਦਾ ਸੀ, ਸਾਰੀ ਦਿਹਾੜੀ ਉਸਨੇ ਸੜਕ ਬਣਾਈ ਜਾਣੀ। ਉਹਨਾਂ ਨੇ ਲਿਖਿਆ ਹੈ ਕਿ ਅਸਲ ਦੇ ਵਿੱਚ ਇਹ ਜਿਹੜਾ ਗੁਰਮੁਖ ਹੈ ਨਾ ਆਪ ਤਾਂ ਭਵ ਸਾਗਰ ਨੂੰ ਪਾਰ ਕਰ ਚੁੱਕਿਆ ਹੈ, ਪਰ ਬਾਕੀ ਜਿਹੜੀ ਜ਼ਿੰਦਗੀ ਰਹਿ ਗਈ ਹੈ ਨਾ, ਜਿਹੜੇ ਸਵਾਸ ਬਾਕੀ ਰਹਿ ਗਏ ਹਨ, ਇਹ ਚਾਹੁੰਦਾ ਹੈ ਵੀ ਉਹਨਾਂ ਸਵਾਸਾਂ ਨੂੰ ਇਸ ਸਰੀਰ ਨੂੰ ਲੋਕਾਂ ਦੇ ਭਲੇ ਵਾਸਤੇ ਲਾ ਦਿਆਂ। ਉਸ ਨੂੰ ਆਪ ਜ਼ਰੂਰਤ ਨਹੀਂ ਹੈ ਘਾਲਣਾ ਘਾਲਣ ਦੀ, ਕਿਉਂਕਿ ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਿਆ ਤੋਂ ਕਰਮੈ ਨਾਸ਼। ਜਦ ਗਿਆਨ ਹੋ ਜਾਂਦਾ ਹੈ ਫਿਰ ਕਰਮ ਕਰਨ ਦੀ ਜ਼ਰੂਰਤ ਨਹੀਂ ਰਹਿ ਜਾਂਦੀ, ਪਰ ਫਿਰ ਵੀ ਗੁਰਮੁਖ ਕਰਦੇ ਰਹਿੰਦੇ ਹਨ, ਫਿਰ ਵੀ ਪਰਉਪਕਾਰ ਕਰਦੇ ਰਹਿੰਦੇ ਹਨ, ਕਿਉਂਕਿ ਬਾਕੀ ਰਹਿੰਦੀ ਜ਼ਿੰਦਗੀ ਨੂੰ ਵੀ ਪਰਉਪਕਾਰ ਦੇ ਵਾਸਤੇ ਲਾ ਸਕਣ। ਕਹਿੰਦੇ ਬਾਰ ਬਾਰ ਨਹੀਂ ਭਵ ਸਾਗਰ ਨੂੰ ਪਾਰ ਕਰਨਾ ਪੈਂਦਾ, ਗੁਰਮੁਖ ਇੱਕੋ ਵਾਰੀ ਕਰ ਲੈਂਦੇ ਹਨ, ਫਿਰ ਬਾਕੀ ਰਹਿੰਦੀ ਜ਼ਿੰਦਗੀ ਪਰਉਪਕਾਰ ਦੇ ਵਾਸਤੇ ਲਾ ਲੈਂਦੇ ਹਨ।
ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾਲਿਆ ਸੋਈ।
ਸਤਿਗੁਰੂ ਜੀ ਵੀ ਸੱਚੇ ਹਨ, ਉਹਨਾਂ ਦੀ ਬਾਣੀ ਵੀ ਸੱਚੀ ਹੈ, ਸਤਿਗੁਰੂ ਜੀ ਸੱਚੀ ਬਾਣੀ ਦੁਆਰਾ ਸੱਚ ਦੇ ਦਰਸ਼ਨ ਕਰਵਾ ਦਿੰਦੇ ਹਨ।
ਸਾਚੇ ਗੁਣ ਗਾਵੈ ਸੱਚ ਸਮਾਵੈ, ਸੱਚ ਵੇਖੈ ਸਭ ਸੋਈ।
ਗੁਰਮੁਖ ਸੱਚੇ ਗੁਣਾਂ ਨੂੰ ਗਾਉਂਦੇ ਹਨ, ਸੱਚੇ ਦੇ ਵਿੱਚ ਸਮਾਏ ਰਹਿੰਦੇ ਹਨ, ਸੱਚੇ ਦੇ ਵਿੱਚ ਹੀ ਲੀਨ ਰਹਿੰਦੇ ਹਨ।
ਨਾਨਕ ਸਾਚਾ ਸਾਹਿਬ ਸਾਚੀ ਨਾਈ, ਸੱਚ ਨਿਸਤਾਰਾ ਹੋਈ।
ਵਾਹਿਗੁਰੂ ਸੱਚਾ ਹੈ, ਉਸਦਾ ਨਾਮ ਸੱਚਾ ਹੈ। ਕਹਿੰਦੇ ਸੱਚ ਦੁਆਰਾ ਹੀ ਜੀਵ ਦਾ ਨਿਸਤਾਰਾ ਹੁੰਦਾ ਹੈ, ਭਵ ਸਾਗਰ ਤੋਂ ਸੱਚ ਦੇ ਨਾਲ ਹੀ ਜੁੜਨਾ ਪੈਂਦਾ ਹੈ। ਭਾਵੇਂ ਸੰਸਾਰ ਦੇ ਜੀਵ ਜਿੰਨੇ ਮਰਜ਼ੀ ਪੱਛਮ ਦੇ ਪਿੱਛੇ ਲੱਗ ਕੇ ਆਪਣੇ ਰਹਿਣ ਸਹਿਣ ਨੂੰ, ਆਪਣੇ ਆਚਾਰ ਨੂੰ, ਆਪਣੇ ਕੱਪੜਿਆਂ ਨੂੰ ਪੱਛਮੀ ਲੋਕਾਂ ਦੀ ਰੀਸ ਦੇ ਵਿੱਚ ਲਾਈ ਜਾਣ, ਜਿੰਨਾ ਮਰਜ਼ੀ ਅਖੀਰ ਉਹਨਾਂ ਨੂੰ ਮੁੜਨਾ ਪੈਣਾ ਹੈ। ਕਿੰਨਾ ਕੁ ਭੱਜ ਜਾਣਗੇ, ਕਿੰਨਾ ਕੁ ਦੌੜ ਲੈਣਗੇ। ਗੁਰੂ ਦੀ ਸ਼ਰਨ ਦੇ ਵਿੱਚ ਪੈਣ ਤੋਂ ਬਗੈਰ ਬੰਦੇ ਨੂੰ ਚੈਨ ਆ ਹੀ ਨਹੀਂ ਸਕਦਾ। ਇਸ ਕਰਕੇ ਮਹਾਰਾਜ ਫਰਮਾਉਂਦੇ ਹਨ ਕਿ ਸੱਚੇ ਵਾਹਿਗੁਰੂ ਦੀ ਕਿਰਪਾ ਨਾਲ ਹੀ ਨਿਸਤਾਰਾ ਹੁੰਦਾ ਹੈ।
ਸੱਚੈ ਸਤਿਗੁਰ ਸੱਚ ਬੁਝਾਇਆ, ਪਤ ਰੱਖੈ ਸੱਚ ਸੋਈ ਰਾਮ।
ਸੱਚਾ ਸਤਿਗੁਰੂ ਜਿਨ੍ਹਾਂ ਨੂੰ ਸੱਚ ਬੁਝਾ ਦਿੰਦਾ ਹੈ, ਸੱਚ ਦਾ ਗਿਆਨ ਕਰਵਾ ਦਿੰਦਾ ਹੈ, ਉਹਨਾਂ ਦੀ ਪੱਤ ਵੀ ਆਪ ਹੀ ਰੱਖਦਾ ਹੈ।
ਸੱਚਾ ਭੋਜਨ ਭਾਉ ਸੱਚਾ ਹੈ, ਸੱਚੇ ਨਾਮ ਸੁਖ ਹੋਈ ਰਾਮ।
ਸੱਚੇ ਨਾਮ ਰੂਪੀ ਭੋਜਨ ਨੂੰ ਖਾਂਦੇ ਹਨ, ਸੱਚੀ ਭਾਵਨਾ ਬਣਾਉਂਦੇ ਹਨ, ਅਤੇ ਕਹਿੰਦੇ ਸੱਚੇ ਨਾਮ ਦੁਆਰਾ ਹੀ ਸਦੀਵ ਕਾਲ ਵਾਲਾ ਸੁਖ ਪ੍ਰਾਪਤ ਹੁੰਦਾ ਹੈ।
ਸੱਚੇ ਨਾਮ ਸੁਖ ਹੋਈ, ਮਰੈ ਨਾ ਕੋਈ, ਗਰਭ ਨਾ ਜੂਨੀ ਵਾਸਾ।
ਸੱਚੇ ਨਾਮ ਦੁਆਰਾ ਐਸਾ ਸੁਖ ਮਿਲਦਾ ਹੈ, ਬਾਰ ਬਾਰ ਮਰਨਾ ਨਹੀਂ ਪੈਂਦਾ, ਗਰਭ ਜੂਨੀ ਦੇ ਵਿੱਚ ਵਾਸਾ ਨਹੀਂ ਪੈਣਾ ਪੈਂਦਾ।
ਜੋਤੀ ਜੋਤ ਮਿਲਾਈ ਸੱਚ ਸਮਾਈ, ਸੱਚ ਨਾਏ ਪਰਗਾਸਾ।
ਉਹਨਾਂ ਦੀ ਜੋਤ ਇਸ ਤਰ੍ਹਾਂ ਜੋਤ ਦੇ ਵਿੱਚ ਮਿਲ ਜਾਂਦੀ ਹੈ ਜਿਵੇਂ ਸੂਰਜ ਦੀ ਕਿਰਨ ਸੂਰਜ ਦੇ ਵਿੱਚ ਮਿਲ ਜਾਂਦੀ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਫਿਰ ਕਹਿੰਦੇ ਉਹਨਾਂ ਦੀ ਐਸੀ ਦ੍ਰਿਸ਼ਟੀ ਬਣ ਜਾਂਦੀ ਹੈ, ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ। ਇਹ ਰੱਸਾ ਹੀ ਹੈ ਨਾ ਗਲ ਦੇ ਵਿੱਚ ਵਾਹਿਗੁਰੂ ਨੇ ਪਾਇਆ, ਕਿਸੇ ਦਾ ਥੋੜ੍ਹਾ ਢਿੱਲਾ ਛੱਡਿਆ ਹੋਇਆ ਹੁੰਦਾ ਹੈ, ਬੰਦਾ ਕਹਿੰਦਾ ਮੈਂ ਪਤਾ ਨਹੀਂ ਕੀ ਕਰ ਘਤਨਾ ਹੈ। ਮਹਾਰਾਜ ਕਹਿੰਦੇ ਦੌੜਨਾ ਜਿੰਨਾ ਕੁ ਦੌੜ ਸਕਦਾ ਹੈ, ਜਦ ਫਿਰ ਮਾਲਕ ਪਿੱਛੋਂ ਰੱਸੀ ਖਿੱਚ ਦਿੰਦਾ ਹੈ ਨਾ, ਉੱਥੇ ਹੀ ਬੰਦੇ ਨੂੰ ਮੂੰਹ ਭਾਰ ਡਿੱਗਣਾ ਪੈਂਦਾ ਹੈ। ਬੰਦੇ ਦੇ ਮਨ ਦੇ ਵਿੱਚ ਹੰਕਾਰ ਆ ਜਾਂਦਾ ਵੀ ਮੈਂ ਹੀ ਹਾਂ ਬਸ। ਇਸ ਕਰਕੇ ਕਹਿੰਦੇ ਅਖੀਰ ਮਾਲਕ ਦੀ ਸ਼ਰਨ ਦੇ ਵਿੱਚ ਹੀ ਪੈਣਾ ਪੈਂਦਾ ਹੈ।
ਜਿਨੀ ਸੱਚ ਜਾਤਾ ਸੇ ਸੱਚੇ ਹੋਏ, ਆਨੰਦਿਨ ਸੱਚ ਤੇ ਆਇਨ।
ਜਿਨ੍ਹਾਂ ਨੇ ਸੱਚੇ ਨੂੰ ਜਾਣਿਆ ਉਹ ਸੱਚ ਦਾ ਹੀ ਰੂਪ ਹੋ ਗਏ, ਸਦਾ ਹੀ ਦਿਨੇ ਰਾਤ ਸੱਚੇ ਵਾਹਿਗੁਰੂ ਨੂੰ ਹੀ ਧਿਆਉਂਦੇ ਰਹਿੰਦੇ ਹਨ।
ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ, ਨਾ ਵਿਛੁੜ ਦੁੱਖ ਪਾਇਨ।
ਜਿਨ੍ਹਾਂ ਦੇ ਹਿਰਦੇ ਦੇ ਵਿੱਚ ਇੱਕ ਵਾਰੀ ਸੱਚੇ ਵਾਹਿਗੁਰੂ ਦਾ ਵਾਸਾ ਪੱਕੀ ਤਰ੍ਹਾਂ ਦੇ ਨਾਲ ਹੋ ਜਾਂਦਾ ਹੈ, ਫਿਰ ਕਹਿੰਦੇ ਕਦੇ ਵਾਸਤੇ ਉਹਨਾਂ ਨੂੰ ਵਿਛੜ ਕੇ ਦੁੱਖ ਨਹੀਂ ਪਾਉਣਾ ਪੈਂਦਾ। ਕਿਉਂਕਿ ਆਮ ਤੌਰ ਤੇ ਅਭਿਆਸੀਆਂ ਦੇ ਜੀਵਨ ਦੇ ਵਿੱਚ ਕਸ਼ਮਕਸ਼ ਚੱਲਦੀ ਰਹਿੰਦੀ ਹੈ, ਕਦੇ ਨੇੜੇ ਹੋ ਜਾਂਦੇ ਹਨ, ਕਦੇ ਦੂਰ ਹੋ ਜਾਂਦੇ ਹਨ, ਭੁਲਾਵੜੇ ਭੁੱਲੀ ਭੁੱਲ ਭੁੱਲ ਪਸ਼ੋ ਤਾਣੀ। ਕਦੇ ਥੋੜ੍ਹੀ ਬਹੁਤੀ ਝਲਕ ਮਿਲ ਜਾਂਦੀ ਹੈ, ਕਦੇ ਫਿਰ ਪਦਾਰਥਾਂ ਦਾ ਪ੍ਰਭਾਵ ਪੈ ਜਾਂਦਾ ਹੈ। ਪਰ ਕਹਿੰਦੇ ਇੱਕ ਵਾਰੀ ਜਦ ਮਾਲਕ ਦੀ ਪੂਰੀ ਕਿਰਪਾ ਹੋ ਜਾਂਦੀ ਹੈ ਨਾ, ਰਹਿਮਤ ਹੋ ਜਾਂਦੀ ਹੈ, ਫਿਰ ਗੁਰਮੁਖਾਂ ਨੂੰ ਵਿਛੜ ਕੇ ਕਦੇ ਵਾਸਤੇ ਦੁੱਖ ਨਹੀਂ ਪਾਉਣਾ ਪੈਂਦਾ, ਕਦੇ ਵਾਸਤੇ ਪਰੇਸ਼ਾਨੀ ਉਹਨਾਂ ਨੂੰ ਝੱਲਣੀ ਨਹੀਂ ਪੈਂਦੀ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਨੂੰ ਉਪਦੇਸ਼ ਸੰਦੇਸ਼ ਦਿੱਤਾ ਹੈ ਕਿ ਜਿਹੜੇ ਉਸ ਸੱਚੇ ਵਾਹਿਗੁਰੂ ਜੀ ਸਿਫਤ ਸਲਾਹ ਕਰਦੇ ਰਹਿੰਦੇ ਹਨ, ਉਹਨਾਂ ਦੇ ਜੀਵਨ ਦੇ ਵਿੱਚ ਫਿਰ ਹਿਰਦੈ ਹਰ 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 ਧੁਨ ਉਪਜੀ, ਹਰ ਜਪੀਏ ਮਸਤਕ ਭਾਗ ਜੀਓ, ਉਹਨਾਂ ਦੇ ਹਿਰਦੇ ਵਿੱਚ ਗੀਤ ਸੰਗੀਤ ਪੈਦਾ ਹੋ ਜਾਂਦਾ ਹੈ, ਵਾਹਿਗੁਰੂ ਦਾ ਕੀਰਤਨ ਪੈਦਾ ਹੋ ਜਾਂਦਾ ਹੈ, ਜਿਹੜਾ ਉਹਨਾਂ ਨੂੰ ਸਦਾ ਵਾਸਤੇ ਆਤਮਕ ਆਨੰਦ ਬਖਸ਼ਦਾ ਰਹਿੰਦਾ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਐਸੀਆਂ ਬਖਸ਼ਿਸ਼ਾਂ ਸਤਿਗੁਰੂ ਪਾਤਸ਼ਾਹ ਜੀ ਕਰਨ। ਸਮੂਹ ਸੰਗਤ ਦਾ, ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਸਾਧ ਸੰਗਤ ਜੀ ਸਾਬਤ ਸੂਰਤ ਹੋਵੋ, ਅੰਮ੍ਰਿਤ ਛਕੋ, ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਜਿਨੀ ਸੱਚ ਜਾਤਾ ਸੇ ਸੱਚੇ ਹੋਏ, ਆਨੰਦਿਨ ਸੱਚ ਧਿਆਇਨ, ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ, ਨਾ ਵਿਛੁੜ ਦੁਖ ਪਾਇਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।